ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੇ ਮੂਈਏ ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੇ ਭਾਏ ਪਿਆਰੇ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੇ ਭਾਏ ਪਿਆਰੇ ਸੱਚੈ ਭਾਏ ਪਿਆਰੀ ਕੰਤ ਸਵਾਰੇ ਹਰ ਹਰ ਸਿਉ ਨੇਹੋ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਏ ਅੰਤਰ ਪ੍ਰੀਤ ਪਿਆਰੇ ਨਾਨਕ ਸਾ ਧਨ ਮੇਲ ਲਏ ਪਿਰ ਆਪੇ ਸਾਚੈ ਸਾਹਸ ਵਾਰੇ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਏ ਅੰਤਰ ਪ੍ਰੀਤ ਪਿਆਰੇ ਨਾਨਕ ਸਾ ਧਨ ਮੇਲ ਲਈ ਪਿਰ ਆਪੇ ਸਾਚੈ ਸਾਹਸ ਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਸਦ ਬਲਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮੱਥਾ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜਨਮ ਦੇ ਇਹ ਪਲ ਸਫਲੇ ਕਰਨ ਹਿੱਤ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸੰਗਤ ਦੀ ਯੁੱਗ ਦੁਆਰਾ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਦੀ ਤਰ੍ਹਾਂ ਸਿੱਖ ਕੌਮ ਦੇ ਕੇਂਦਰੀ ਅਸਥਾਨ ਰੂਹਾਨੀਅਤ ਦੇ ਮੁਜੱਸਮੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸ਼ਬਦ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕੀਤਾ। ਆਓ ਕੁਝ ਸਮਾਂ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ। ਭਾਈ ਸਾਹਿਬ ਜੀ ਨੇ ਸ਼ਬਦ ਦੇ ਪਹਿਲੇ ਪਦੇ ਦਾ ਪਾਠ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸ਼ਬਦ ਦੇ ਚਾਰ ਪਦੇ ਹਨ ਕਿਉਂਕਿ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੰਠ ਤੋਂ ਉਚਾਰਨ ਕੀਤੇ ਹੋਏ ਇਹ ਸ਼ਬਦ ਸ਼ੰਤ ਸਰਲੇਖ ਹੇਠ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 567 ਤੇ ਵਡਹੰਸ ਰਾਗ ਅੰਦਰ ਸ਼ੋਭਨੀਕ ਹਨ। ਜਿਵੇਂ ਅਸ਼ਟਪਦੀਆਂ ਵਿੱਚ ਵੈਸੇ ਤਾਂ ਪੌੜੀਆਂ ਵੱਧ ਘੱਟ ਵੀ ਨੇ ਪਰ ਬਹੁਤੀ ਵਾਰ ਗਿਣਤੀ ਜਿਹੜੀ ਹੈ ਉਹ 8 ਹੁੰਦੀ ਹੈ। ਸ਼ੰਤ ਕਈ ਵਾਰ 5 ਪੌੜੀਆਂ ਦਾ ਵੀ ਆਉਂਦਾ ਹੈ ਪਰ ਬਹੁਤੀ ਵਾਰ ਮੂਲ ਰੂਪ 4 ਪੌੜੀਆਂ ਹੀ ਨੇ। ਗੁਰਦੇਵ ਜੀ ਨੇ ਆਰੰਭਕ ਪੰਕਤੀਆਂ ਦੇ ਦੁਆਰਾ ਮਨੁੱਖ ਨੂੰ ਜਗਿਆਸੂ ਦੇ ਰੂਪ ਵਿੱਚ ਅਤੇ ਪਰਿਪੂਰਨ ਪਰਮਾਤਮਾ ਨੂੰ ਸਾਡਾ ਇਸ਼ਟ ਕੰਤ ਦੱਸਿਆ। ਜਿਵੇਂ ਸੰਸਾਰ ਅੰਦਰ ਆਪਣੇ ਕੰਤ ਨਾਲ ਜੁੜਨ ਵਾਲੀ ਨੂੰ ਸੁਹਾਗਣ ਕਿਹਾ ਜਾਂਦਾ ਹੈ, ਛੁੱਟਣ ਨੂੰ ਥਾਂ ਥਾਂ ਭਟਕਣ ਵਾਲੀ ਨੂੰ ਲੋਕ ਦੁਹਾਗਣ ਕਹਿੰਦੇ ਨੇ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਜਿਹੜੇ ਜੀਵ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਣ ਉਹਨਾਂ ਦੀ ਗਿਣਤੀ ਸੁਹਾਗਣਾਂ ਵਿੱਚ ਕਰਦੇ ਨੇ ਪਰ ਜਿਹੜੇ ਥਾਂ ਥਾਂ ਭਟਕਣ ਹਰ ਥਾਂ ਤੇ ਚਲੇ ਜਾਣ ਪ੍ਰਭੂ ਤੋਂ ਬੇਮੁੱਖ ਹੋ ਕੇ ਅਲਪ ਸ਼ਕਤੀਆਂ ਦੀ ਪੂਜਾ ਕਰਨ ਉਹਨਾਂ ਦੀ ਗਿਣਤੀ ਦੁਹਾਗਣਾਂ ਵਿੱਚ ਕੀਤੀ ਹੈ। ਗੁਰਬਾਣੀ ਵਿੱਚ ਸੁਚੱਜੀ ਤੇ ਕੁਚੱਜੀ ਇਸੇ ਤਰ੍ਹਾਂ ਗੁਣਵੰਤੀ ਜਾਂ ਸ਼ਬਦ ਵਰਤੇ ਨੇ ਨਿਰਗੁਣਵੰਤੜੀਏ ਸੁਹਾਗਣ ਦੁਹਾਗਣ ਇਹ ਸਾਰੇ ਸ਼ਬਦ ਸਾਡੇ ਸਾਰਿਆਂ ਵਾਸਤੇ ਨੇ ਭਾਵੇਂ ਕੋਈ ਇਸਤਰੀ ਹੈ ਤੇ ਭਾਵੇਂ ਕੋਈ ਪੁਰਖ ਹੈ। ਜਦੋਂ ਪਰਮਾਤਮਾ ਦੀ ਬੰਦਗੀ ਵਿੱਚ ਅਸੀਂ ਜੁੜਨਾ ਹੈ ਉਦੋਂ ਇਹ ਮੰਨਣਾ ਹੈ ਕਿ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੇ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਏ। ਹੈ ਤਾਂ ਸਾਡੇ ਸਾਰੇ ਹੀ ਜੀਵਾਂ ਦਾ ਇੱਕੋ ਹੀ ਪਰਮਾਤਮਾ, ਕੋਈ ਵੀ ਐਸਾ ਨਹੀਂ ਜੋ ਇਹ ਕਵੇ ਕਿ ਪ੍ਰਭੂ ਮੇਰਾ ਨਹੀਂ ਹੈ, ਉਹ ਸਭਨਾ ਦਾ ਹੈ। ਪਰ ਸਾਡੇ ਵਿੱਚੋਂ ਸਾਰਿਆਂ ਦਾ ਜੀਵਨ ਸੁਹਾਗਣਾ ਵਾਲਾ ਨਹੀਂ। ਸੁਹਾਗਣਾ ਉਹ ਨੇ ਜਿਹੜੇ ਪ੍ਰਭੂ ਨਾਲ ਜੁੜ ਗਏ ਨੇ, ਜਿਹੜੇ ਥਾਂ ਥਾਂ ਤੇ ਭਟਕਦੇ ਨੇ, ਵੱਖ ਵੱਖ ਥਾਵਾਂ ਤੇ ਜਾ ਕੇ ਪੂਜਾ ਕਰਦੇ ਨੇ, ਉਹਨਾਂ ਨੂੰ ਮੇਰੇ ਸਤਿਗੁਰੂ ਜੀ ਨੇ ਦੁਹਾਗਣੀ ਕਿਹਾ। ਦੁਹਾਗਣੀ ਕਿਹਾ ਨਿਸ਼ਾਨੀਆਂ ਖਸਮੋ ਕੁੱਥੀਆਂ ਫਿਰੈ ਨੁਮਾਣੀਆਂ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਜਿਹੜੇ ਇੱਕ ਨਾਲ ਜੁੜ ਗਏ ਨੇ ਉਹਨਾਂ ਨੂੰ ਸੁਹਾਗਣ ਕਿਹਾ ਗਿਆ, ਗੁਣਵਾਨ ਕਿਹਾ ਗਿਆ, ਉਹੀ ਚੱਜ ਤੇ ਆਚਾਰ ਵਾਲੇ ਨੇ। ਪਰ ਜਿਨ੍ਹਾਂ ਨੂੰ ਪ੍ਰਭੂ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ ਉਵੇਂ ਭਾਵੇਂ ਉਹ ਆਪਣੇ ਆਪ ਨੂੰ ਚਤਰ ਸਿਆਣੇ ਗੁਣਵਾਨ ਸਮਝਣ ਪਰ ਬਾਣੀ ਦਾ ਨਿਰਣਾ ਹੈ ਤਿਸ ਹੀ ਚੱਜ ਅਚਾਰ ਸਭ ਜੋ ਭਾਣੀ ਕਰਤਾਰੀ। ਜਿਹੜੇ ਰੱਬ ਨੂੰ ਭਾ ਗਏ, ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਉਹੀਓ ਸੋਹਣੇ ਚੱਜ ਵਾਲੇ ਨੇ, ਅਚਾਰ ਵਾਲੇ ਨੇ, ਉਹਨਾਂ ਦਾ ਹੀ ਸੋਹਣਾ ਜੀਵਨ ਹੈ। ਗੁਰਬਾਣੀ ਅੰਦਰ ਇਹ ਬਚਨ ਕਈ ਵਾਰ ਸਾਨੂੰ ਦ੍ਰਿੜ ਕਰਵਾਏ ਨੇ, ਏਕਾ ਪੁਰਖ ਸਬਾਈ ਨਾਰ। ਅਕਾਲ ਪੁਰਖ ਵਾਹਿਗੁਰੂ ਸਾਡਾ ਕੰਤ ਹੈ ਤੇ ਅਸੀਂ ਸਾਰੇ ਜਗਿਆਸੂ ਰੂਪ ਵਿੱਚ ਜੀਵ ਇਸਤਰੀਆਂ ਹਾਂ ਮਾਲਕ ਦੀਆਂ। ਦੁਨਿਆਵੀ ਤੌਰ ਤੇ ਜਿਵੇਂ ਇਹ ਗੱਲ ਲਾਜ਼ਮੀ ਹੈ ਕਿ ਕੁਝ ਸਮਾਂ ਸਾਡੀ ਧੀ ਭੈਣ ਪੇਕੇ ਘਰ ਰਹਿ ਸਕਦੀ ਹੈ, ਇੱਕ ਦਿਨ ਉਸ ਨੂੰ ਕੰਤ ਦੇ ਲੜ ਲੱਗ ਕੇ ਸਹੁਰੇ ਘਰ ਜਾਣਾ ਪੈਂਦਾ, ਇਸੇ ਤਰ੍ਹਾਂ ਸਭਨੀ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਸਤਿਗੁਰੂ ਜੀ ਨੇ ਮਾਤ ਲੋਕ ਨੂੰ ਪੇਕਾ ਘਰ ਤੇ ਪ੍ਰਭੂ ਦੀ ਹਜ਼ੂਰੀ ਨੂੰ ਸਹੁਰਾ ਘਰ ਦੱਸਿਆ ਤੇ ਜਿਨ੍ਹਾਂ ਦਾ ਸਹੁਰੇ ਘਰ ਵਸੇਬਾ ਹੋਵੇ ਉਹਨਾਂ ਨੂੰ ਸੁਹਾਗਣ ਕਿਹਾ ਜਾਂਦਾ। ਇਸੇ ਤਰ੍ਹਾਂ ਜੇ ਸਾਡੀ ਪਰਮਾਤਮਾ ਦੇ ਦਰ ਤੇ ਕੋਈ ਕਦਰ ਹੈ, ਸਾਡੀ ਕੋਈ ਗੱਲਬਾਤ ਹੈ, ਫਿਰ ਤੇ ਅਸੀਂ ਸੁਹਾਗਣਾ ਵਿੱਚ ਹਾਂ, ਨਹੀਂ ਤੇ ਸਾਡੀ ਹਾਲਤ ਹੈ ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਗੱਲੀ ਹੋ ਸੁਹਾਗਣ ਭੈਣੇ ਕੰਤ ਨ ਕਬਹੂ ਮੈਂ ਮਿਲਿਆ। ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ ਬਾਹਰੋਂ ਚਿੱਟਵੀਆਂ, ਰੀਸਾਂ ਕਰੈ ਤਨਾੜੀਆਂ। ਅਸੀਂ ਉਹਨਾਂ ਦੀ ਕਈ ਵਾਰ ਰੀਸ ਕਰਨ ਦਾ ਵੀ ਯਤਨ ਕਰਦੇ ਹਾਂ, ਮਨ ਵਿੱਚ ਈਰਖਾ ਦਵੈਖ ਲੈ ਕੇ ਜਿਹੜੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਗਏ ਨੇ। ਹੁਣ ਸਤਿਗੁਰੂ ਜੀ ਨੇ ਸ਼ਬਦ ਵਰਤੇ ਨੇ ਸ਼ੋਭਾਵੰਤੀ, ਸ਼ਬਦ ਵਰਤੇ ਨੇ ਨਿਰਗੁਣ ਵੰਤੜੀਏ, ਸ਼ਬਦ ਵਰਤੇ ਨੇ ਮੂਈਏ। ਆਮ ਕਰਕੇ ਸਤਿਗੁਰਾਂ ਨੇ ਸ਼ਬਦ ਮੁੰਦ ਵੀ ਵਰਤਿਆ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸੰਝਾਣ ਕੈ ਤਾਂ ਕੀਚੈ ਵਪਾਰ। ਮੂਈਏ ਦਾ ਅਰਥ ਕਿ ਜਿਹੜੀ ਜੀਵ ਆਤਮਾ ਸੰਸਾਰ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਮਾਰ ਲੈਂਦੀ ਹੈ ਉਹ ਪ੍ਰਭੂ ਦਰ ਤੇ ਪ੍ਰਵਾਨ ਹੈ, ਪਰ ਜਿਹੜੇ ਪ੍ਰਭੂ ਨਾਲ ਨਹੀਂ ਜੁੜੇ ਉਹ ਆਤਮਕ ਮੌਤੇ ਮਾਰੇ ਗਏ ਨੇ। ਦੁਨਿਆਵੀ ਤੌਰ ਤੇ ਵੀ ਜਦੋਂ ਕਿਤੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਦੇਖਦੇ ਨੇ ਨਾ, ਕਿਤੇ ਬੱਚੇ ਨੂੰ ਝਿੜਕਣਾ ਹੋਵੇ ਤੇ ਕਈ ਵਾਰ ਪਿਆਰ ਵਿੱਚ ਆ ਕੇ ਦਿੱਤੀ ਹੋਈ ਝਿੜਕ, ਇੱਥੇ ਤੱਕ ਵੀ ਕਿਹਾ ਜਾਂਦਾ ਤੇਰੇ ਡੱਕਰੇ ਕੀਤੇ ਜਾਣ, ਤੇਰਾ ਰਹੇ ਕੱਖ ਨਾ। ਆਪਾਂ ਧੀ ਭੈਣ ਵਾਸਤੇ ਜਦੋਂ ਉਹ ਛੋਟੀ ਅਵਸਥਾ ਦੇ ਵਿੱਚ ਘਰ ਖੇਡਦੀ ਹੈ ਤੇ ਕੋਈ ਚੰਗੀ ਗੱਲ ਕਰੇ ਤੇ ਇੱਕਦਮ ਮਾਤਾ ਪਿਤਾ ਕਹਿੰਦੇ ਨੇ ਮਰ ਜਾਣੀਏ, ਇਸੇ ਤਰ੍ਹਾਂ ਇਹ ਮੂਈਏ ਸ਼ਬਦ ਜਿਹੜਾ ਇਹ ਸਤਿਗੁਰਾਂ ਨੇ ਬੜੇ ਪਿਆਰ ਵਿੱਚ ਆ ਕੇ ਝਿੜਕ ਦਿੱਤੀ ਹੈ। ਕੇਵਲ ਇਸਤਰੀ ਨੂੰ ਨਹੀਂ, ਇਸਤਰੀ ਤੇ ਪੁਰਖ ਸਾਰੇ ਹੀ ਮਾਲਕ ਦੇ ਦਰ ਤੇ ਜੀਵ ਰੂਪੀ ਇਸਤਰੀਆਂ ਨੇ। ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਇਸ ਤਰ੍ਹਾਂ ਮਿੱਠੀ ਝਿੜਕ ਦੇ ਕੇ ਸਮਝਾਇਆ, ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਜੇ ਨਾਮ ਨਹੀਂ ਜਪਿਆ ਜ਼ਿੰਦਗੀ ਵਿੱਚ, ਧਰਮ ਕਰਮ ਨਹੀਂ, ਜੇ ਗੁਰੂ ਦੀ ਸੇਵਾ ਨਹੀਂ ਤੇ ਸਾਹਿਬ ਕਹਿੰਦੇ ਇਹਦੇ ਨਾਲੋਂ ਤੇ ਚੰਗਾ ਜੀਵ ਤੂੰ ਮਾਰੀ ਜਾ, ਭਾਵ ਇਸੇ ਤਰ੍ਹਾਂ ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਮਿੱਠੀ ਜੀ ਝਿੜਕ ਦਿੰਦੇ ਨੇ, ਪਰ ਉਸ ਝਿੜਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਅੰਦਰੋਂ ਕੋਈ ਸਰਾਫ ਦੇ ਰਹੇ ਨੇ, ਜਾਂ ਕਦੀ ਮਾਤਾ ਦੀ ਦਿੱਤੀ ਝਿੜਕ ਬੱਚੇ ਤੇ ਲਾਗੂ ਹੋਵੇ, ਵੀ ਮਾਤਾ ਨੇ ਜੋ ਕਿਹਾ ਵੀ ਬੱਚਾ ਇੱਕਦਮ ਬਿਲਕੁਲ ਉਸੇ ਤਰ੍ਹਾਂ ਦਾ ਹੋ ਗਿਆ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਸਾਨੂੰ ਇਹ ਮਿੱਠੀਆਂ ਝਿੜਕਾਂ ਦਿੱਤੀਆਂ ਨੇ ਕਿ ਇਹ ਜੀਵ ਤੁਸੀਂ ਆਪਣੇ ਪ੍ਰਭੂ ਨਾਲ ਜੁੜੋ, ਆਪਣੇ ਆਪ ਨੂੰ ਜਗਤ ਵਾਲੇ ਪਾਸੇ ਤੋਂ ਮਾਰੋ, ਨਹੀਂ ਤਾਂ ਆਤਮਕ ਮੌਤੇ ਮਾਰੇ ਜਾਓਗੇ। ਸ਼ਬਦ ਲੰਬੇਰਾ ਹੈ, ਇਸ ਕਰਕੇ ਬਹੁਤਾ ਵਿਸਤਾਰ ਨਹੀਂ ਕੀਤਾ ਜਾ ਸਕਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਚੰਤ।
ਇਹ ਪਾਵਨ ਅੰਮ੍ਰਿਤਮਈ ਬਚਨ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ। ਸ਼ੰਤ ਇੱਥੇ ਸਿਰਲੇਖ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ। ਓਅੰਕਾਰ ਦਾ ਅਰਥ ਹੈ ਉਹ ਸਰਬ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸੱਤ ਸਰੂਪ ਹੈ, ਇਸ ਕਰਕੇ ਸੱਚੇ ਸਤਿਗੁਰੂ ਦੇ ਰਾਹੀਂ ਹੀ, ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਸ ਸਦੀਵੀ ਹੋਂਦ ਵਾਲੇ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ।
ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋ ਪਾਵੰਤੀ ਨਾਰੇ।
ਹੁਣ ਪੰਗਤੀ ਤੋਂ ਸਪਸ਼ਟ ਹੈ ਕਿ ਸਤਿਗੁਰੂ ਜੀ ਜਗਿਆਸੂ ਨੂੰ, ਸਿੱਖ ਨੂੰ, ਭਗਤੀ ਕਰਨ ਵਾਲੇ ਨੂੰ ਸ਼ੋਭਾਵੰਤੀ ਨਾਰੇ ਮੁਈਏ ਕਹਿ ਕੇ ਸੰਬੋਧਨ ਕਰ ਰਹੇ ਨੇ। ਜਿਵੇਂ ਕਈ ਵਾਰ ਅਸੀਂ ਸ਼ਬਦ ਸੁਣਦੇ ਹਾਂ, ਸ਼ੋ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ। ਹੇ ਕਮਲੇ ਜਗਿਆਸੂ, ਪਰਮਾਤਮਾ ਤੇ ਤੇਰੇ ਨੇੜੇ ਹੈ ਤੇ ਤੂੰ ਉਹਨੂੰ ਬਾਹਰ ਲੱਭਦਾ ਫਿਰਦਾ। ਬਿਲਕੁਲ ਸੱਚ ਹੈ, ਬਿਨ ਨਾਮ ਹੈ ਜਗ ਕਮਲਾ ਫਿਰੈ। ਅਸੀਂ ਭਾਵੇਂ ਬੜੇ ਸਿਆਣੇ ਹੋਈਏ ਪਰ ਜਦੋਂ ਪ੍ਰਭੂ ਨਾਲ ਨਹੀਂ ਜੁੜਦੇ ਅਸੀਂ ਕਮਲੇ ਹੀ ਹਾਂ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਛ ਤੇਰਾ ਭਾਣਾ, ਪਰ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾ ਹੀ ਨਾਉ। ਜਿਹੜਾ ਪ੍ਰਭੂ ਦੀ ਹੋਂਦ ਨੂੰ ਹੀ ਨਹੀਂ ਮੰਨਦਾ ਉਹ ਭਾਵੇਂ ਬੜਾ ਸਿਆਣਾ ਹੋਵੇ, ਉਹਨੂੰ ਸ਼੍ਰੋਮਣੀ ਮੂਰਖ ਕਿਹਾ ਮੇਰੇ ਸਤਿਗੁਰਾਂ ਨੇ ਕਿ ਇਹਦੇ ਤੋਂ ਵੱਡੀ ਹੋਰ ਮੂਰਖਤਾ ਕੀ ਹੋ ਸਕਦੀ ਆ ਵੀ ਬੰਦਾ ਕਹੀ ਜਾਵੇ ਵੀ ਪਰਮੇਸ਼ਰ ਹੈ ਹੀ ਨਹੀਂ, ਰੱਬ ਦੀ ਹੋਂਦ ਹੈ ਹੀ ਨਹੀਂ। ਇਸੇ ਤਰ੍ਹਾਂ ਸਤਿਗੁਰਾਂ ਨੇ ਸ਼ਬਦ ਵਰਤਿਆ ਸ਼ੋਭਾਵੰਤੀ ਨਾਰੇ। ਹੇ ਜੀਵ ਰੂਪੀ ਇਸਤਰੀ, ਤੂੰ ਉਸ ਵੇਲੇ ਸ਼ੋਭਾਵੰਤੀ ਬਣੇਗੀ, ਤੇਰੀ ਜਗਤ ਵਿੱਚ ਸ਼ੋਭਾ ਹੋਵੇਗੀ ਜਦੋਂ ਤੂੰ ਆਪਣੇ ਆਪ ਨੂੰ ਦੂਜੇ ਭਾਵ ਵੱਲੋਂ ਮਾਰ ਕੇ ਆਪਣੇ ਕੰਤ ਦੇ ਲੜ ਲੱਗੇਗੀ। ਜਿਵੇਂ ਦੁਨਿਆਵੀ ਤੌਰ ਤੇ ਜਿਸ ਦਿਨ ਸਾਡੀ ਧੀ ਭੈਣ ਪੇਕਾ ਘਰ ਛੱਡ ਕੇ ਤੁਰਨ ਲੱਗਦੀ ਹੈ ਤਾਂ ਸੱਚਮੁੱਚ ਔਖਾ ਕਿ ਉਹ ਦਿਲ ਤੇ ਪੱਥਰ ਰੱਖ ਕੇ ਆਪਣੇ ਪੇਕੇ ਘਰ ਨੂੰ ਛੱਡਦੀ ਹੈ ਤੇ ਸਹੁਰੇ ਘਰ ਵੱਲ ਉਹਦਾ ਕਦਮ ਜਿਹੜਾ ਉਹ ਤੁਰਦਾ। ਪਰ ਸ਼ੋਭਾ ਇਸ ਗੱਲ ਵਿੱਚ ਹੀ ਹੈ ਜਿਹੜੀ ਕਵੇ ਵੀ ਮੈਂ ਪੇਕੇ ਘਰ ਹੀ ਰਹਿਣਾ, ਮੈਂ ਸਹੁਰੇ ਨਹੀਂ ਜਾਣਾ, ਉਹਦੀ ਸ਼ੋਭਾ ਨਹੀਂ। ਇਸੇ ਤਰ੍ਹਾਂ ਸਾਹਿਬ ਜੀ ਨੇ ਸ਼ਬਦ ਵਰਤੇ ਨੇ ਕਿ ਹੇ ਜਗਿਆਸੂ ਰੂਪ ਜੀਵ ਇਸਤਰੀਏ, ਹੇ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨ ਵਾਲੀਏ, ਤੇਰੀ ਉਸ ਦਿਨ ਸ਼ੋਭਾ ਹੋਵੇਗੀ ਜਿਸ ਦਿਨ ਤੂੰ ਆਪਣੇ ਆਪ ਨੂੰ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗ ਕੇ ਦੁਨਿਆਵੀ ਰੰਗਾਂ ਤਮਾਸ਼ਿਆਂ ਤੋਂ ਉੱਪਰ ਕਰ ਲਵੇਗੀ। ਕਿਉਂਕਿ ਦੁਨੀਆਂ ਦੇ ਰੰਗ ਤਮਾਸ਼ੇ ਤਾਂ ਸਾਨੂੰ ਨਰਕਾਂ ਵੱਲ ਧਕੇਲਣ ਦਾ ਸੰਬੰਧ ਸਬੱਬ ਬਣਦੇ ਨੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਸੂਰਮਾ ਵੀ ਉਹ ਹੈ ਜਿਹਨੂੰ ਹਰੀ ਦਾ ਰੰਗ ਲੱਗ ਜਾਂਦਾ ਹੈ, ਹਰ ਰੰਗ ਜਿਹਦੇ ਜੀਵਨ ਵਿੱਚ ਆ ਜਾਂਦਾ ਹੈ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਆਪਣੇ ਪਿਰ ਕੈ ਰੰਗ ਰੱਤੀ ਮੁਈਏ। ਹੁਣ ਇੱਥੇ ਮੁਈਏ ਦਾ ਅਰਥ ਹੈ ਹੇ ਵਕਾਰਾਂ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਮਾਰਨ ਵਾਲੀਏ, ਦੂਜੇ ਭਾਵ ਤੋਂ ਆਪਣੇ ਆਪ ਨੂੰ ਮਾਰਨ ਵਾਲੀਏ। ਭਾਵੇਂ ਸੰਸਾਰ ਵਿੱਚ ਅਨੇਕਾਂ ਸ਼ਕਤੀਆਂ ਨੇ ਪਰ ਤੂੰ ਆਪਣਾ ਮਨ ਉਧਰੋਂ ਮਾਰ ਕੇ ਉਧਰੋਂ ਮੋੜ ਕੇ ਇੱਕ ਸਰਬ ਸ਼ਕਤੀਵਾਨ ਪਰਮੇਸ਼ਰ ਨਾਲ ਜੋੜ ਲਿਆ। ਹੇ ਨਾਰੇ, ਹੇ ਜੀਵ ਇਸਤਰੀਏ, ਵੇਖ ਹੁਣ ਤੇਰੀ ਕਿੰਨੀ ਸ਼ੋਭਾ ਹੋ ਰਹੀ ਹੈ। ਭਾਵ ਤੇਰੀ ਸ਼ੋਭਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ ਉਹਨਾਂ ਦੀ ਸ਼ੋਭਾ ਆਪਾਂ ਕੀ ਕਰ ਸਕਦੇ ਹਾਂ। ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਏ ਕੋਈ ਨਾ ਮੇਟਣ ਹਾਰਾ। ਉਹਨਾਂ ਨੂੰ ਕੋਈ ਬਿਤਾਲਾ ਕਹੀ ਜਾਵੇ, ਕੁਰਾਈਆ ਕਹੀ ਜਾਵੇ, ਉਹਨਾਂ ਦੀ ਸ਼ੋਭਾ ਵਿੱਚ ਕਦੇ ਕੋਈ ਫਰਕ ਨਹੀਂ ਜੇ ਪੈਂਦਾ। ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਤੇ ਉਵੇਂ ਸਾਡੀ ਕੋਈ ਉਸਤਤ ਕਰੀ ਜਾਵੇ, ਕਹੀ ਜਾਵੇ ਜੀ ਤੁਸੀਂ ਤੇ ਬਿਲਕੁਲ ਸੰਸਾਰ ਦੇ ਵਿੱਚ ਸ਼ੋਭਾਵੰਤ ਹੋ, ਪਰ ਜੇ ਪ੍ਰਭੂ ਨਾਲ ਨਹੀਂ ਜੁੜੇ ਤੇ ਸਾਡੀ ਕੋਈ ਸ਼ੋਭਾ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ हे ਆਪਣੇ ਪ੍ਰੀਤਮ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਜੀਵ ਆਤਮਾ, ਵੇਖ ਤੇਰੀ ਹੁਣ ਸ਼ੋਭਾ ਬਣ ਗਈ ਹੈ।
ਸੱਚਾ ਸ਼ਬਦ ਮਿਲ ਰਹੀ ਮੁਈਏ, ਪਿਰ ਰਾਵੇ ਭਾਏ ਪਿਆਰੇ।
ਜਦੋਂ ਗੁਰੂ ਦੇ ਸ਼ਬਦ ਦੁਆਰਾ ਸੱਚੇ ਪ੍ਰਭੂ ਦੇ ਨਾਲ ਜੀਵ ਰੂਪੀ ਜਗਿਆਸੂ ਮਿਲਿਆ ਰਹਿੰਦਾ, ਭਾਵੇਂ ਨੂੰ ਸਮਝ ਆ ਜਾਂਦੀ ਹੈ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਜਿਵੇਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੋਈ ਤੀਜਾ ਆ ਜਾਵੇ ਤੇ ਰਿਸ਼ਤੇ ਟੁੱਟ ਜਾਂਦੇ ਨੇ, ਬਦਨਾਮੀ ਦਾ ਕਾਰਨ ਬਣਦੇ ਨੇ, ਇਸੇ ਤਰ੍ਹਾਂ ਪਰਮਾਤਮਾ ਤੇ ਆਤਮਾ ਦੇ ਦਰਮਿਆਨ ਜਦੋਂ ਸੂਰਜ ਦੀ ਪੂਜਾ, ਚੰਦਰਮਾ ਦੀ ਪੂਜਾ, ਗੁੱਗੇ ਦੀ ਪੂਜਾ, ਮੜੀਆਂ ਦੀ ਪੂਜਾ, ਤੇ ਬਿਲਕੁਲ ਸਾਡੀ ਐਵੇਂ ਬਦਨਾਮੀ ਹੋਵੇਗੀ ਜਿਵੇਂ ਦੁਨਿਆਵੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੋਈ ਤੀਜਾ ਆ ਜਾਵੇ। ਭਗਤੀ ਕਰਨ ਵਾਲੇ ਵੀ ਆਖਦੇ ਨੇ ਹਮ ਤੁਮ ਬੀਚ ਭਇਓ ਨਹੀਂ ਕੋਈ, ਸਾਡੇ ਤੇ ਤੇਰੇ ਦਰਮਿਆਨ ਹੋਰ ਕਿਉਂ ਆਵੇ। ਤੁਮੈ ਸੋ ਕੰਤ ਨਾਰ ਹਮ ਸੋਈ, ਹੇ ਪ੍ਰਭੂ ਤੁਸੀਂ ਸਾਡੇ ਕੰਤ ਤੇ ਅਸੀਂ ਤੇਰੇ ਦਰ ਤੇ ਇੱਕ ਨਾਰ ਇਸਤਰੀ ਜੀਵ ਰੂਪੀ ਜਗਿਆਸੂ ਹਾਂ। ਇਸ ਕਰਕੇ ਜਿਹੜੇ ਸੱਚੇ ਸ਼ਬਦ ਦੁਆਰਾ ਸੱਚੇ ਪ੍ਰਭੂ ਦੇ ਵਿੱਚ ਜੁੜ ਗਏ ਨੇ, ਸੱਚਾ ਪਿਆਰ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਨਾਲ ਬਣ ਗਿਆ, ਫਿਰ ਪਿਰ ਰਾਵੇ ਭਾਏ ਪਿਆਰੇ, ਉਹ ਸਦਾ ਹੀ ਆਪਣੇ ਪ੍ਰਭੂ ਨੂੰ ਪਿਆਰ ਸਹਿਤ ਸਿਮਰਦੇ ਹਨ।
ਸੱਚੇ ਭਾਏ ਪਿਆਰੇ ਕੰਤ ਸਵਾਰੇ, ਹਰ ਹਰ ਸਿਉ ਨੇਹੋ ਰਚਾਇਆ।
ਜਿਹੜੀ ਜੀਵ ਰੂਪੀ ਇਸਤਰੀ ਸੱਚੇ ਪ੍ਰਭੂ ਦੇ ਕੰਤ ਦੇ ਪਿਆਰ ਵਿੱਚ ਜੁੜ ਗਈ, ਉਹਨੂੰ ਪਰਮੇਸ਼ਰ ਨੇ ਆਪ ਸਵਾਰ ਦਿੱਤਾ। ਉਸ ਜੀਵ ਰੂਪੀ ਜਗਿਆਸੂ ਨੇ ਹਰੀ ਪਰਮਾਤਮਾ ਨਾਲ ਹੀ ਆਪਣਾ ਨੇਹ ਰਚਾਇਆ, ਆਪਣਾ ਪ੍ਰੇਮ ਪ੍ਰਭੂ ਨਾਲ ਹੀ ਪਾਇਆ। ਇਸੇ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸ਼ਬਦ ਵਰਤੇ ਨੇ ਕਿ ਜੇ ਪ੍ਰਭੂ ਨਾਲ ਪ੍ਰੀਤ ਕਰਨੀ ਹੈ, ਪ੍ਰਭੂ ਨਾਲ ਨੇਹ ਰਚਾਉਣਾ, ਤੇ ਫਿਰ ਇੱਕ ਗੱਲ ਚੇਤੇ ਰੱਖੀ, ਏਕ ਨੇਹੀ ਆਸ਼ਕੀ ਦੂਜਾ ਲੱਗੈ ਜਾਏ, ਨਾਨਕ ਆਸ਼ ਕਾਂਢੀਐ ਸਦ ਹੀ ਰਹੇ ਸਮਾਏ। ਜੇ ਗੁਰੂ ਦਰ ਦਾ ਆਸ਼ ਗੁਰੂ ਦਰ ਦਾ ਪ੍ਰੀਤਵਾਨ ਬਣਨਾ, ਤੇ ਫਿਰ ਥਾਂ ਥਾਂ ਮੱਥੇ ਨਾ ਟੇਕੀ ਜਾਵੀਂ, ਫਿਰ ਥਾਂ ਥਾਂ ਤੇ ਆਪਣੀ ਪ੍ਰੀਤ ਨਾ ਜੋੜੀ, ਸੱਚੇ ਪ੍ਰਭੂ ਦੇ ਨਾਲ ਆਪਣਾ ਨੇ ਜੋੜ, ਫਿਰ ਮਾਲਕ ਤੇਰੇ ਜੀਵਨ ਨੂੰ ਸਵਾਰ ਦੇਵੇਗਾ।
ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ।
ਇਹ ਜੁਗਤੀ ਹੈ ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਉਹਨਾਂ ਨੂੰ ਹੀ ਪਰਮਾਤਮਾ ਮਿਲਦਾ, ਤੇ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਦੁਆਰਾ ਫਿਰ ਸੱਚੇ ਪ੍ਰਭੂ ਵਿੱਚ ਸਮਾਇਆ ਰਹਿੰਦਾ, ਭਾਵ ਜੁੜਿਆ ਰਹਿੰਦਾ। ਆਪ ਗਵਾਈਐ ਤਾਂ ਸ਼ੋ ਪਾਈਐ, ਔਰ ਕੈਸੀ ਚਤੁਰਾਈ। ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਭਾਵ ਜਿਵੇਂ ਸਾਡੀ ਧੀ ਭੈਣ ਸਹੁਰੇ ਘਰ ਜਾ ਕੇ ਜੇ ਕਵੇ ਵੀ ਮੇਰੇ ਪਿਤਾ ਦਾ ਏਡਾ ਵੱਡਾ ਕਾਰੋਬਾਰ, ਮੇਰੇ ਭਰਾਵਾਂ ਦੇ ਟਰੱਕ ਬੱਸਾਂ ਚੱਲਦੀਆਂ ਨੇ, ਉਹਨਾਂ ਦੀ ਇੰਨੀ ਜਾਇਦਾਦ, ਤੁਸੀਂ ਤੇ ਗਰੀਬ ਹੋ, ਕਦੇ ਉਹਦਾ ਸਹੁਰੇ ਘਰ ਵਸੇਬਾ ਹੁੰਦਾ। ਜਿਹੜੀ ਉੱਥੇ ਜਾ ਕੇ ਆਪਾ ਭਾਵ ਮਾਰ ਲਵੇ, ਇਹ ਸਮਝ ਲਵੇ ਕਿ ਭਾਵੇਂ ਗਰੀਬੀ ਹੈ ਭਾਵੇਂ ਅਮੀਰੀ ਹੈ, ਅੱਜ ਤੋਂ ਬਾਅਦ ਜਿਸ ਕੰਤ ਦੇ ਲੜ ਮੈਨੂੰ ਲਾਇਆ ਮੇਰੇ ਲਈ ਇਹੀ ਸਾਰਾ ਕੁਝ ਹੈ। ਇਸੇ ਤਰ੍ਹਾਂ ਜਿਹੜਾ ਜੀਵ ਇਹ ਕਵੇ ਕਿ ਹੇ ਪ੍ਰਭੂ ਵੇਖ ਮੇਰੇ ਕੋਲ ਕਿੰਨਾ ਅੰਨ ਧਨ, ਮੇਰੇ ਕੋਲ ਕਿੰਨੀ ਜਾਇਦਾਦ ਸੰਪਤੀ, ਜਿਹੜਾ ਇਸ ਹੰਕਾਰ ਵਿੱਚ ਜੁੜਿਆ ਰਵੇ ਉਹ ਕਦੇ ਪ੍ਰਭੂ ਵਿੱਚ ਲੀਨ ਨਹੀਂ ਹੋ ਸਕਦਾ। ਜਿਨੇ ਆਪਾ ਭਾਵ ਗਵਾ ਲਿਆ, ਜਿਹਦੇ ਅੰਦਰੋਂ ਹਉਮੈ ਖਤਮ ਹੋ ਗਈ ਹੈ, ਬਸ ਇਹ ਜੁਗਤੀ ਹੈ ਕਿ ਉਹ ਪ੍ਰਭੂ ਨਾਲ ਸਦੀਵੀ ਤੌਰ ਤੇ ਆਪਣਾ ਸੰਬੰਧ ਜੋੜ ਲੈਂਦੇ ਹਨ।
ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੇ।
ਐਸੀ ਜੀਵ ਰੂਪੀ ਇਸਤਰੀ ਸ਼ਬਦ ਦੇ ਦੁਆਰਾ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਪ੍ਰੇਮ ਕਸਾਈ, ਉਹ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਪ੍ਰਭੂ ਵੱਲ ਖਿੱਚੀ ਰਹਿੰਦੀ ਹੈ, ਜੁੜੀ ਰਹਿੰਦੀ ਹੈ। ਉਹਦੇ ਹਿਰਦੇ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਐਸੀ ਪ੍ਰਭੂ ਨਾਲ ਉਹਦੀ ਖਿੱਚ ਬਣ ਜਾਂਦੀ ਹੈ ਕਿ ਦੁਨੀਆਂ ਦਾ ਕੋਈ ਡਰਾਵਾ, ਦੁਨੀਆਂ ਦੀ ਕੋਈ ਤਾਕਤ ਉਹਨਾਂ ਨੂੰ ਪ੍ਰਭੂ ਨਾਲੋਂ ਤੋੜ ਨਹੀਂ ਸਕਦੀ। ਉਹ ਤਾਂ ਅਰਦਾਸ ਕਰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਹਿੰਜੀ ਕਾਂਢੀਆਂ, ਜਿਨ੍ਹਾਂ ਨੇ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਢੀਆਂ। ਹੇ ਪ੍ਰਭੂ, ਜੇ ਭੁੱਲੇ ਆ, ਜੇ ਕੋਈ ਉਕਾਈ ਹੈ ਤੇ ਫਿਰ ਵੀ ਤੇਰੇ ਆ, ਪਰ ਜਿਹੜੇ ਤੇਰੇ ਨਾਲੋਂ ਟੁੱਟ ਕੇ ਦੂਜੇ ਪਾਸੇ ਜੁੜ ਗਏ ਨੇ ਨਾ, ਉਹਨਾਂ ਨੂੰ ਸਾਰੀ ਉਮਰ ਝੂਰ ਝੂਰ ਕੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਨਾ ਪੈਂਦਾ।
ਨਾਨਕ ਸਾ ਧਨ ਮੇਲ ਲਈ ਫਿਰ ਆਪੇ ਸੱਚ ਸਾਹਸ ਵਾਰੀ।
ਨਾਨਕ, ਉਹ ਜੀਵ ਰੂਪੀ ਇਸਤਰੀ ਪ੍ਰਭੂ ਨੇ ਆਪਣੇ ਨਾਲ ਮੇਲ ਲਈ ਹੈ, ਸੱਚੇ ਸ਼ਾਹ ਨੇ, ਸੱਚੇ ਕੰਤ ਨੇ ਉਹਦੇ ਜੀਵਨ ਨੂੰ ਸਵਾਰ ਕੇ, ਕਿਉਂਕਿ ਜਿਨ੍ਹਾਂ ਨੇ ਆਪਾ ਸਵਾਰਿਆ ਉਹਨਾਂ ਨੂੰ ਫਿਰ ਪ੍ਰਭੂ ਮਿਲ ਪੈਂਦਾ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਹੜੇ ਪ੍ਰਭੂ ਨਾਲ ਜੁੜ ਗਏ, ਪ੍ਰਭੂ ਨੇ ਉਹਨਾਂ ਨੂੰ ਸਵਾਰ ਲਿਆ, ਭਾਵ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ, ਮੇਲ ਲਿਆ।
ਨਿਰਗੁਣ ਵੰਤੜੀਏ ਪਿਰ ਦੇਖ ਹਦੂਰੇ ਰਾਮ।
ਇਹ ਗੁਣਾਂ ਤੋਂ ਹੀਣੀ ਜਗਿਆਸੂ ਰੂਪ ਜੀਵ ਇਸਤਰੀ, ਹੇ ਪ੍ਰਭੂ ਦੀ ਭਗਤੀ ਕਰਨ ਵਾਲੇ, ਹੇ ਸਾਧਨਾ ਕਰਨ ਵਾਲੇ ਜਗਿਆਸੂ, ਤੂੰ ਪ੍ਰਭੂ ਨੂੰ ਸਦਾ ਅੰਗ ਸੰਗ ਸਮਝ। ਜਿਵੇਂ ਦੁਨਿਆਵੀ ਤੌਰ ਤੇ ਪਤੀ ਤੇ ਪਤਨੀ ਇੱਕ ਦੂਸਰੇ ਦੇ ਨੇੜੇ ਬੈਠ ਜਾਣ, ਉਹਨਾਂ ਨੂੰ ਪਤੀ ਪਤਨੀ ਨਹੀਂ ਕਿਹਾ ਜਾਂਦਾ, ਜਦੋਂ ਦੋਵਾਂ ਸਰੀਰਾਂ ਦੀ ਜੋਤ ਇੱਕ ਬਣ ਜਾਵੇ ਸੁਭਾਅ ਕਰਕੇ, ਦੋਵਾਂ ਦੇ ਸੰਸਕਾਰ ਆਪਸ ਵਿੱਚ ਰਲ ਜਾਣ। ਸਤਿਗੁਰਾਂ ਨੇ ਇਹ ਕੰਤ ਤੇ ਨਾਰ ਦੀ ਪਰਿਭਾਸ਼ਾ ਦਿੱਤੀ ਹੈ, ਧਨ ਪਿਰ ਇਹਨਾਂ ਆਖੀਆਂ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਇਸੇ ਤਰ੍ਹਾਂ ਜਿਹੜਾ ਜੀਵ ਇਹ ਸਮਝੇ ਵੀ ਮੈਂ ਧਰਤੀ ਤੇ ਪਰਮਾਤਮਾ ਸਤਵੇਂ ਅਸਮਾਨ ਵਿੱਚ, ਸਾਹਿਬ ਕਹਿੰਦੇ ਫਿਰ ਕਾਹਦਾ ਰਿਸ਼ਤਾ ਪ੍ਰਭੂ ਨਾਲ, ਪ੍ਰਭੂ ਨੂੰ ਤਾਂ ਅੰਗ ਸੰਗ ਸਮਝੋ। ਉਹ ਤਾਂ ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬੈਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ ਰਾਮ, ਉਸ ਪ੍ਰਭੂ ਨੂੰ ਜਿਹੜਾ ਰਮਿਆ ਹੋਇਆ। ਹੇ ਗੁਣਾਂ ਤੋਂ ਹੀਣੀ ਜਗਿਆਸੂ ਰੂਪ ਜੀਵ ਇਸਤਰੀ, ਪ੍ਰਭੂ ਨੂੰ ਦੂਰ ਨਾ ਸਮਝ, ਸਦਾ ਆਪਣੇ ਅੰਗ ਸੰਗ ਜਾਣਨਾ ਕਰ।
ਗੁਰਮੁਖ ਜਿਨੀ ਰਾਵਿਆ ਮੁਈਏ ਪਿਰ ਰਵ ਰਹਿਆ ਭਰ ਪੂਰੇ ਰਾਮ।
ਹੇ ਆਤਮਕ ਮੌਤੇ ਮਰੀ ਹੋਈ ਜੀਵ ਰੂਪੀ ਜਗਿਆਸੂ ਇਸਤਰੀ, ਇਹ ਗੱਲ ਸਮਝ ਕਿ ਜਿਨ੍ਹਾਂ ਨੇ ਆਪਣੇ ਪ੍ਰਭੂ ਕੰਤ ਨੂੰ ਗੁਰੂ ਰੂਪੀ ਵਿਚੋਲੇ ਦੇ ਰਾਹੀਂ ਸਿਮਰਿਆ, ਉਹਨਾਂ ਨੂੰ ਸਮਝ ਆ ਗਈ ਹੈ ਕਿ ਪਰਮਾਤਮਾ ਸਾਰੇ ਜਗਤ ਦੇ ਵਿੱਚ ਰਮਿਆ ਹੋਇਆ। ਗੁਰਮੁਖ ਢੂੰਡ ਢੁੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ। ਸਤਿਗੁਰੂ ਵਿਚੋਲਾ ਹੈ, ਗੁਰੂ ਦੇ ਰਾਹੀਂ ਜਿਨ੍ਹਾਂ ਨੇ ਪ੍ਰਭੂ ਨੂੰ ਲੱਭ ਲਿਆ, ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ।
ਫਿਰ ਰਵ ਰਹਿਆ ਭਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ।
ਫਿਰ ਦੁਬਾਰਾ ਇਸ ਨੁਕਤੇ ਨੂੰ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ ਕਿ ਪਰਮਾਤਮਾ ਜਿੱਥੇ ਆਪਣੇ ਅੰਗ ਸੰਗ ਵਸਦਾ ਵੇਖ, ਉੱਥੇ ਇਹ ਵੀ ਸਮਝ ਵੀ ਉਹ ਹਰ ਥਾਂ ਤੇ ਰਮਿਆ ਹੋਇਆ, ਹਰ ਥਾਂ ਤੇ ਵਿਆਪਕ ਹੈ। ਫਿਰ ਕੇਵਲ ਇੱਕ ਯੁੱਗ ਵਿੱਚ ਨਹੀਂ, ਉਹ ਤਾਂ ਹਰ ਯੁੱਗ ਦੇ ਵਿੱਚ ਪ੍ਰਸਿੱਧ ਹੈ, ਜਾਣਿਆ ਜਾਂਦਾ। ਵੇਖੋ ਜਿਹੜੇ ਅਵਤਾਰ ਤੇ ਪੈਗੰਬਰ ਨੇ ਨਾ, ਇਹਨਾਂ ਨੂੰ ਅਸੀਂ ਯੁੱਗਾਂ ਨਾਲ ਜੋੜਦੇ ਹਾਂ, ਕੋਈ ਤ੍ਰੇਤੇ ਦਾ, ਕੋਈ ਸਤਯੁੱਗ ਦਾ, ਕੋਈ ਦੁਆਪਰ ਦਾ ਤੇ ਕੋਈ ਕਲਯੁੱਗ ਦਾ, ਪਰ ਪ੍ਰਭੂ ਜਿਹੜਾ ਹੈ ਨਾ, ਉਹ ਚਾਰੇ ਯੁੱਗਾਂ ਦਾ ਮਾਲਕ ਹੈ। ਇਸ ਕਰਕੇ ਉਸ ਪ੍ਰਭੂ ਨਾਲ ਜੁੜਨਾ ਜਿਹੜਾ ਆਦ ਸੱਚ, ਜੁਗਾਦ ਸੱਚ। ਜਦੋਂ ਅਜੇ ਯੁੱਗ ਵੀ ਨਹੀਂ ਸਨ ਬਣੇ, ਉਦੋਂ ਵੀ ਉਹਦੀ ਹੋਂਦ ਸੀ। ਇਸ ਕਰਕੇ ਚਾਰੇ ਯੁੱਗਾਂ ਦਾ ਮਾਲਕ ਪਰਮੇਸ਼ਰ ਆਪ ਹੈ। ਤੇ ਹਰ ਯੁੱਗ ਦੇ ਵਿੱਚ ਉਹਨੂੰ ਜਾਣਿਆ ਜਾਂਦਾ।
ਕਨ ਬਾਲੀ ਭੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਧਾਤਾ।
ਜਦੋਂ ਜੀਵ ਰੂਪੀ ਇਸਤਰੀ ਮਾਨੋ ਬਾਲਕ ਸੁਭਾਅ ਦੇ ਨਾਲ ਭੋਲੇ ਭਾਵ ਦੇ ਨਾਲ ਪ੍ਰਭੂ ਨੂੰ ਅਡੋਲਤਾ ਵਿੱਚ ਟਿਕ ਕੇ ਸਿਮਰਦੀ ਹੈ ਤੇ ਫਿਰ ਕਰਮਾਂ ਦਾ ਵਿਧੀਆਂ ਦਾ ਮਾਲਕ ਪ੍ਰਭੂ ਇਹਨੂੰ ਮਿਲ ਜਾਂਦਾ। ਆਪਣੀਆਂ ਚਲਾਕੀਆਂ ਸਿਆਣਪਾਂ ਹੁਜਤਾਂ ਛੱਡ ਕੇ ਜਿਹੜੇ ਭੋਲੇ ਭਾਵ ਜਿਹੜੇ ਬਚਪਨ ਵਾਲੀ ਅਵਸਥਾ ਨਾਲ ਪਰਮਾਤਮਾ ਨੂੰ ਸਿਮਰਦੇ ਨੇ, ਜਿਹੜੇ ਸਤਿਗੁਰਾਂ ਨੇ ਅਰਦਾਸਮਈ ਬਚਨ ਕਹੇ ਨੇ ਨਾ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗਈ ਬਹੋੜ ਦਾ ਅਰਥ ਹੈ ਜਿਹੜੀ ਚਲੀ ਗਈ ਹੈ ਉਸ ਨੂੰ ਮੋੜ ਕੇ ਲਿਆਉਣ ਵਾਲੇ ਪ੍ਰਭੂ, ਭਾਵ ਜਿਹੜੀ ਬਚਪਨ ਵਾਲੀ ਅਵਸਥਾ ਜਦੋਂ ਇਹ ਪਤਾ ਨਹੀਂ ਵੀ ਆਪਣਾ ਕਿਹੜਾ ਤੇ ਪਰਾਇਆ ਕਿਹੜਾ, ਜਦੋਂ ਈਰਖਾ ਦਵੈਖ ਕੋਈ ਨਹੀਂ, ਬਿਲਕੁਲ ਭੋਲਾ ਭਾਵ। ਜੇ ਮਾਤਾ ਪਿਤਾ ਆਪਸ ਵਿੱਚ ਸ਼ਰੀਕੇ ਬਰਾਦਰੀ ਵਿੱਚ ਲੜੇ ਵੀ ਹੋਣ ਨਾ ਤੇ ਬੱਚੇ ਫਿਰ ਵੀ ਇਕੱਠੇ ਖੇਡਦੇ ਰਹਿੰਦੇ ਨੇ। ਆਹ ਜਿਹੜਾ ਬੱਚਿਆਂ ਵਾਲਾ ਭੋਲਾਪਨ ਹੈ ਨਾ, ਜਿੱਥੇ ਮੇਰ ਤੇਰ ਖਤਮ ਹੈ, ਇਸ ਭੋਲੇ ਭਾਵ ਨਾਲ ਜਿਹੜਾ ਮਾਲਕ ਨੂੰ ਸਿਮਰੇਗਾ, ਭੋਲੇ ਭਾਏ ਮਿਲੈ ਰਗੁਰਾਇਆ, ਇਸ ਭੋਲੇ ਭਾਵ ਦੇ ਨਾਲ ਹੀ ਪਰਮਾਤਮਾ ਮਿਲਦਾ। ਧੰਨੈ ਸੇਵਿਆ ਬਾਲ ਬੁੱਧ। ਪਰ ਇੱਕ ਗੱਲ ਚੇਤੇ ਰੱਖਣਾ ਕਿ ਗੁਰਮਤ ਦਾ ਭੋਲਾ ਭਾਵ ਮੂਰਖਤਾ ਨਹੀਂ ਹੈ। ਗੁਰਮਤ ਦਾ ਭੋਲਾ ਭਾਵ ਕੀ ਹੈ ਕਿ ਬਾਹਰੋਂ ਭੋਲਾ ਅੰਦਰੋਂ ਸਿਆਣਾ। ਜਿਵੇਂ ਇੱਕ ਬੱਚਾ ਭਾਵੇਂ ਕਿੰਨਾ ਵੀ ਭੋਲਾ ਕਿਉਂ ਨਾ ਹੋਵੇ, ਉਹਨੂੰ ਕੋਈ ਆਪਣੀ ਗੋਦ ਵਿੱਚ ਬਿਠਾ ਕੇ ਇਹ ਕਵੇ ਵੀ ਤੂੰ ਮੈਨੂੰ ਕਹਿ ਪਾਪਾ, ਤੇ ਉਹ ਕਵੇਗਾ ਨਹੀਂ ਪਾਪਾ ਤੇ ਮੇਰਾ ਉਹ ਹੈ ਜਿਹੜਾ ਮੇਰੇ ਘਰ ਹੈ। ਬਿਲਕੁਲ ਭੋਲੇ ਭਾਵ ਦਾ ਇਹ ਮਤਲਬ ਨਹੀਂ ਵੀ ਆਪਾਂ ਜਿਹਨੂੰ ਮਰਜ਼ੀ ਰੱਬ ਮੰਨ ਕੇ ਪੂਜਣ ਲੱਗ ਪਈਏ। ਭੋਲੇ ਭਾਵ ਦਾ ਇਹ ਮਤਲਬ ਹੈ ਕਿ ਇੱਕ ਬੱਚੇ ਨੂੰ ਇਹ ਸੈਂਸ ਹੈ ਕਿ ਮੇਰਾ ਪਿਤਾ ਕੌਣ ਹੈ। ਭਾਵੇਂ ਲੱਖਾਂ ਲੋਕ ਉਹਨੂੰ ਆਪਣੀ ਗੋਦ ਵਿੱਚ ਬਿਠਾਉਣ ਲਈ ਕਈ ਤਰ੍ਹਾਂ ਦਾ ਲਾਲਚ ਦੇਣ, ਪਰ ਉਹ ਬੱਚਾ ਇੰਨਾ ਸਿਆਣਾ ਉਹ ਆਪਣੇ ਪਿਤਾ ਨੂੰ ਹੀ ਪਿਤਾ ਕਵੇਗਾ। ਇਸੇ ਤਰ੍ਹਾਂ ਭੋਲੇ ਭਾਵ ਦਾ ਅਰਥ ਮੂਰਖਤਾ ਨਹੀਂ ਵੀ ਆਪਾਂ ਸੱਪਾਂ ਨੂੰ ਵੀ ਪੂਜੀ ਚੱਲੀਏ, ਆਪਾਂ ਪਖੰਡੀਆਂ ਨੂੰ ਵੀ ਪੂਜੀ ਚੱਲੀਏ। ਇੱਥੇ ਬਾਹਰੋਂ ਭੋਲਾ ਅੰਦਰੋਂ ਸਿਆਣਾ, ਜਿਹੜਾ ਅੰਦਰੋਂ ਸਿਆਣਪ ਰੱਖਦਾ ਉਹ ਸਿਆਣਪ ਜਿਹੜੀ ਗੁਰਮਤ ਵਾਲੀ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਜਿਹੜੀ ਵਿਵੇਕ ਬੁੱਧ ਆਪਾਂ ਮਾਲਕ ਦੇ ਦਰ ਤੋਂ ਮੰਗਦੇ ਹਾਂ। ਬਾਹਰੋਂ ਭੋਲਾ ਭਾਵ ਕਿ ਸਭ ਕੁਝ ਜਾਣਦਾ ਹੋਇਆ ਵੀ ਇਹ ਕਵੇ ਕਿ ਤਾਣ ਹੁੰਦੇ ਹੋਏ ਨਤਾਣਾ, ਬਲ ਹੋਵੇ ਪਰ ਕਵੇ ਮੇਰੇ ਵਿੱਚ ਬਲ ਕੋਈ ਨਹੀਂ, ਸਭ ਜਾਣਕਾਰੀ ਹੋਵੇ ਤੇ ਫਿਰ ਵੀ ਕਹੇ ਮਾਲਕ ਜੀ ਮੈਂ ਕੁਝ ਨਹੀਂ ਜਾਣਦਾ, ਤੂੰ ਹੀ ਮੈਨੂੰ ਸਭ ਸੋਝੀ ਬਖਸ਼ਿਸ਼ ਕਰਨ ਵਾਲਾ ਹੈ। ਇਹ ਭੋਲਾ ਭਾਵ ਜਦੋਂ ਜਿਸ ਦੇ ਅੰਦਰ ਆ ਗਿਆ, ਜਿਵੇਂ ਦੁਨਿਆਵੀ ਤੌਰ ਤੇ ਸਾਡੀ ਧੀ ਭੈਣ ਭੋਲੇ ਭਾਵ ਨਾਲ ਸਹੁਰੇ ਘਰ ਵਸੇਬਾ ਕਰਵਾ ਲੈਂਦੀ ਹੈ, ਪਰ ਜੇ ਉਹ ਚਲਾਕੀਆਂ ਕਰੇ ਚਤਰਾਈਆਂ ਕਰੇ, ਮੇਰੇ ਵਿੱਚ ਇੰਨਾ ਹੁਨਰ, ਮੇਰੇ ਵਿੱਚ ਇੰਨੀ ਅਕਲ, ਤੇ ਕਈ ਵਾਰ ਉਹਦਾ ਸਹੁਰੇ ਘਰ ਵਸੇਬਾ ਨਹੀਂ, ਸਿਆਣਪ ਸਹੁਰੇ ਘਰ ਤੋਂ ਰੁੱਸ ਕੇ ਪੇਕੇ ਘਰ ਆ ਕੇ ਬੈਠ ਜਾਣ ਵਿੱਚ ਨਹੀਂ, ਸਿਆਣਪ ਤਾਂ ਸਹੁਰੇ ਘਰ ਵਸਣ ਵਿੱਚ ਹੀ ਹੈ। ਇਸੇ ਤਰ੍ਹਾਂ ਜਦੋਂ ਭੋਲੇ ਭਾਵ ਦੇ ਨਾਲ ਅਸੀਂ ਇਹ ਕਵਾਂਗੇ ਮਾਲਕ ਜੀ ਕਿ ਸਾਡੇ ਵਿੱਚ ਕੋਈ ਗੁਣ ਨਹੀਂ, ਅਸੀਂ ਤਾਂ ਕੀਤਾ ਨਾ ਜਾਤਾ ਹਰਾਮ ਖੋਰ, ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਜਦੋਂ ਅਸੀਂ ਕਵਾਂਗੇ ਕਿ ਮਾਲਕ ਜੀ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਅੱਜ ਬੱਚਿਆਂ ਨੂੰ ਪੜ੍ਹਾਓ, ਵੱਧ ਤੋਂ ਵੱਧ ਹੁਨਰ ਸਿਖਾਓ, ਪਰ ਨਾਲ ਦੀ ਨਾਲ ਇਹ ਸਿੱਖਿਆ ਜ਼ਰੂਰ ਦਵੋ ਕਿ ਪੜ੍ਹਨ ਲਿਖਣ ਦਾ ਮਨੋਰਥ ਤਾਂ ਇਹੀ ਹੋ ਨਾ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਸਕੇ, ਮਨੁੱਖ ਆਪਣੇ ਆਪ ਨੂੰ ਐਡਜਸਟ ਕਰ ਸਕੇ, ਤੇ ਜੇ ਇੰਨੀ ਪੜ੍ਹਾਈ ਪੜ੍ਹ ਕੇ ਵੀ ਅੱਜ ਰਿਸ਼ਤਿਆਂ ਵਿੱਚ ਤਰੇੜਾਂ ਆ ਰਹੀਆਂ ਨੇ, ਰਿਸ਼ਤੇ ਹੀ ਨਹੀਂ ਨਿਭ ਰਹੇ, ਤੇ ਖਿਮਾ ਕਰਨਾ ਅੱਜ ਕੋਮਲ ਗੁਣਾਂ ਦੀ, ਸ਼ੁਭ ਗੁਣਾਂ ਦੀ ਸਾਡੇ ਬੱਚਿਆਂ ਵਿੱਚ ਘਾਟ ਆਉਂਦੀ ਜਾ ਰਹੀ ਹੈ। ਸਤਿਗੁਰਾਂ ਨੇ ਦੋਵੇਂ ਪੱਖ ਸਵਾਰੇ ਨੇ ਤਾਂ ਕਿ ਦੁਨਿਆਵੀ ਤੌਰ ਤੇ ਵੀ ਤੇ ਸਾਨੂੰ ਅਧਿਆਤਮਿਕ ਤੌਰ ਤੇ ਵੀ ਪ੍ਰਭੂ ਦੇ ਘਰ ਮਾਨੋ ਸਾਡਾ ਵਸੇਬਾ ਹੋ ਸਕੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਪ੍ਰਭੂ ਦੀ ਹਜੂਰੀ ਵਿੱਚੋਂ ਵੀ ਸਾਨੂੰ ਬਾਹਰ ਨਾ ਕੱਢ ਦਿੱਤਾ ਜਾਵੇ।
ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ, ਹਰ ਸਰ ਰਹੀ ਭਰ ਪੂਰੇ।
ਇਸ ਜੀਵ ਰੂਪੀ ਜਗਿਆਸੂ ਇਸਤਰੀ ਨੇ ਹਰੀ ਦੇ ਨਾਮ ਦਾ ਰਸ ਚੱਖਿਆ, ਆਪਣੀ ਰਸਨਾ ਤੋਂ ਸ਼ਬਦ ਸੁਭਾਖਿਆ, ਸ਼ਬਦ ਉਚਾਰਨ ਕੀਤਾ, ਸ਼ਬਦ ਰਾਹੀਂ ਕੀਰਤੀ ਕੀਤੀ। ਸਮਝ ਲਵੋ ਕਿ ਉਹ ਹਰੀ ਰੂਪੀ ਸਰੋਵਰ ਦੇ ਵਿੱਚ ਆਪਣੇ ਆਪ ਨੂੰ ਲੀਨ ਰੱਖਦੀ ਹੈ। ਹਰ ਸਰ ਰਹੀ ਭਰਪੂਰੇ, ਉਹਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਹੇ ਪ੍ਰਭੂ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ। ਉਹ ਕਹਿਣਗੇ ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ, ਭਲੋ ਨਾ ਕਹੈ ਕੋਏ, ਫਰੀਦਾ ਸੋਈ ਸਰਵਰ ਢੂੰਡ ਲੈ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੂਬੇ ਹੱਥ। ਪਾਣੀ ਸਰੋਵਰਾਂ ਵਿੱਚ ਵੀ ਹੈ, ਸਮੁੰਦਰਾਂ ਵਿੱਚ ਵੀ ਹੈ ਤੇ ਪਾਣੀ ਛੱਪੜਾਂ ਵਿੱਚ ਵੀ ਹੈ, ਪਰ ਕਦੇ ਛੱਪੜਾਂ ਵਾਲੇ ਪਾਸੇ ਨਾ ਤੁਰਿਓ, ਚਿੱਕੜ ਵਿੱਚ ਹੱਥ ਲਿਬੜ ਜਾਣਗੇ। ਪਰ ਜਦੋਂ ਸਾਗਰ ਨਾਲ ਜੁੜੋਗੇ, ਇੱਥੇ ਹੀਰੇ ਜਵਾਹਰਾਤ ਮਿਲਣਗੇ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਹ ਜੀਵ ਰੂਪੀ ਜਗਿਆਸੂ ਫਿਰ ਹਰ ਸਰ ਹਰੀ ਸਾਗਰ ਨਾਲ, ਹਰੀ ਸਰੋਵਰ ਨਾਲ ਜੁੜੇ ਰਹਿੰਦੇ ਨੇ, ਉਹਦੇ ਵਿੱਚ ਲੀਨ ਰਹਿੰਦੇ ਹਨ।
ਨਾਨਕ ਕਾਮਣ ਸਾ ਫਿਰ ਭਾਵੈ, ਸ਼ਬਦ ਰਹਿ ਹਦੂਰੇ।
ਜਿਹੜੀ ਜੀਵ ਰੂਪੀ ਜਗਿਆਸੂ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਹਜੂਰ ਰਹਿੰਦੀ ਹੈ, ਉਹ ਕਾਮਣ ਜੀਵ ਰੂਪੀ ਜਗਿਆਸੂ ਸਦਾ ਆਪਣੇ ਪ੍ਰਭੂ ਨੂੰ ਭਾ ਜਾਂਦੇ ਨੇ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ।
ਸੁਹਾਗਣੀ ਜਾਏ ਪੁੱਛੋ ਮੁਈਏ, ਜਿਨੀ ਵਿੱਚ ਉਹ ਆਪ ਗਵਾਇਆ।
ਇਹ ਆਤਮਕ ਤੌਰ ਤੇ ਮੂਏ ਹੋਏ ਜੀਵ ਉਹਨਾਂ ਸੁਹਾਗਣ ਗੁਰਸਿੱਖਾਂ ਨੂੰ ਜਾ ਕੇ ਪੁੱਛ, ਜਿਨ੍ਹਾਂ ਨੇ ਆਪਣੇ ਵਿੱਚੋਂ ਆਪਾ ਗਵਾ ਲਿਆ ਤੇ ਆਪਣੇ ਪ੍ਰਭੂ ਨੂੰ ਜਿਨ੍ਹਾਂ ਨੇ ਮਿਲ ਲਿਆ ਹੈ।
ਫਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗਵਾਇਆ।
ਜਿਨ੍ਹਾਂ ਨੇ ਆਪਣਾ ਆਪ ਵਿੱਚੋਂ ਨਹੀਂ ਗਵਾਇਆ, ਉਹਨਾਂ ਨੇ ਕਦੇ ਪ੍ਰਭੂ ਦਾ ਹੁਕਮ ਨਹੀਂ ਮੰਨਿਆ, ਕਿਉਂਕਿ ਜਿਹੜਾ ਅੰਦਰ ਆਪਾ ਭਾਵ ਹੈ ਇਹੋ ਸਾਨੂੰ ਹੁਕਮ ਨਹੀਂ ਮੰਨਣ ਦਿੰਦਾ। ਹੁਕਮ ਤੇ ਉਦਣ ਮੰਨਿਆ ਜਾਂਦਾ ਜਿੱਦਣ ਕਹਾਂਗੇ ਵੀ ਅਸੀਂ ਕੁਝ ਵੀ ਨਹੀਂ ਹਾਂ। ਬਸ ਉਹ ਹੁਕਮ ਅਧਿਆਪਕ ਦਾ ਹੋਵੇ, ਉਹ ਹੁਕਮ ਕਾਨੂੰਨ ਦਾ ਹੋਵੇ, ਉਹ ਹੁਕਮ ਮਰਿਆਦਾ ਦਾ ਹੋਵੇ, ਉਹ ਹੁਕਮ ਪ੍ਰਭੂ ਦਾ ਹੋਵੇ ਜਾਂ ਦੁਨਿਆਵੀ ਕੰਤ ਦਾ ਹੋਵੇ, ਜਿਨ੍ਹਾਂ ਨੇ ਉਹ ਹੁਕਮ ਮੰਨ ਲਿਆ। ਬਾਬਾ ਫਰੀਦ ਜੀ ਸੁਹਾਗਣ ਸਨ ਤੇ ਉਹਨਾਂ ਨੂੰ ਜਾ ਕੇ ਪੁੱਛਿਆ ਜਗਿਆਸੂ ਭੈਣ ਨੇ ਕਿ ਕਿੰਨਾ ਗੁਣਾਂ ਦੇ ਨਾਲ ਕੰਤ ਪਾਇਆ ਈ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਨਿਮਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਕਿ ਜਿਨ੍ਹਾਂ ਨੇ ਅੰਦਰ ਆਪਾ ਭਾਵ ਗਵਾਇਆ ਹੀ ਨਹੀਂ, ਉਹ ਫਿਰ ਪ੍ਰਭੂ ਦੀ ਰਜਾ ਵਿੱਚ ਨਹੀਂ ਤੁਰ ਸਕਦੇ।
ਜਿਨੀ ਆਪ ਗਵਾਇਆ ਤਿਨੀ ਫਿਰ ਪਾਇਆ, ਰੰਗ ਸਿਉ ਰਲੀਆਂ ਮਾਣੈ।
ਬਸ ਜਿਸ ਦਿਨ ਜਿਨ੍ਹਾਂ ਨੇ ਆਪਾ ਗਵਾ ਲਿਆ, ਉਹਨਾਂ ਨੇ ਪ੍ਰਭੂ ਨੂੰ ਪ੍ਰਾਪਤ ਕੀਤਾ, ਉਹ ਸਦਾ ਫਿਰ ਪ੍ਰਭੂ ਦੇ ਮਲਾਪ ਦਾ ਰੰਗ ਮਾਣਦੇ ਰਹਿੰਦੇ ਹਨ।
ਸਦਾ ਰੰਗ ਰਾਤੀ ਸਹਿਜੇ ਮਾਤੇ, ਅਨ ਦਿਨ ਨਾਮ ਵਖਾਣੈ।
ਉਹ ਜੀਵ ਰੂਪੀ ਜਗਿਆਸੂ ਇਸਤਰੀ ਦਿਨੇ ਰਾਤ ਪ੍ਰਭੂ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਸਹਿਜੇ ਮਾਤੀ ਸਹਿਜ ਅਡੋਲਤਾ ਵਿੱਚ ਮਸਤ ਹੋ ਕੇ ਅਨ ਦਿਨ ਨਾਮ ਵਖਾਣੈ। ਉਹ ਦਿਨੇ ਰਾਤ ਆਪਣੀ ਰਸਨਾ ਤੋਂ ਪ੍ਰਭੂ ਦਾ ਹੀ ਨਾਮ ਉਚਾਰਨ ਕਰਦੀ ਹੈ, ਕਿਸੇ ਹੋਰ ਦਾ ਨਾਮ ਨਹੀਂ, ਕਿਉਂਕਿ ਉਹ ਸੁਹਾਗਣ ਹੈ। ਸੌ ਕੀ ਸਾਰ ਸੁਹਾਗਣ ਜਾਣੈ, ਜਿਵੇਂ ਰੱਬ ਨਾਲ ਜੁੜੀ ਹੋਈ ਸੁਹਾਗਣ ਹੀ ਰੱਬ ਦਾ ਕਦਰ ਪਾਉਂਦੀ ਹੈ।
ਕਾਮਣ ਵੱਡ ਭਾਗੇ ਅੰਤਰ ਲਿਵ ਲਾਗੇ, ਹਰ ਕਾ ਪ੍ਰੇਮ ਸੁਭਾਇਆ।
ਉਹ ਜੀਵ ਰੂਪੀ ਜਗਿਆਸੂ ਵੱਡੇ ਭਾਗਾਂ ਵਾਲਾ ਹੈ, ਭਾਵ ਉਹ ਵਡਭਾਗੀ ਜੀਵ ਰੂਪੀ ਇਸਤਰੀ ਜੇ ਦੀ ਪਰਮਾਤਮਾ ਨਾਲ ਲਗਨ ਜੁੜ ਗਈ ਹੈ, ਜਿਹਨੂੰ ਪ੍ਰਭੂ ਦਾ ਪ੍ਰੇਮ ਚੰਗਾ ਲੱਗਾ, ਜਿਹਨੇ ਪਰਮਾਤਮਾ ਨਾਲ ਆਪਣੀ ਪ੍ਰੀਤੀ ਜੋੜ ਲਈ ਹੈ।
ਨਾਨਕ ਕਾਮਣ ਸਹਿਜੇ ਰਾਤੇ, ਜਿਨ ਸੱਚ ਸੀ ਗਾਰ ਬਣਾਇਆ।
ਇਹ ਨਾਨਕ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ, ਉਹ ਫਿਰ ਦਿਨੇ ਰਾਤ ਪ੍ਰਭੂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਉਹਨਾਂ ਦੇ ਅੰਦਰੋਂ ਆਵਾਜ਼ ਆਉਂਦੀ ਹੈ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਉਹ ਆਖਦੇ ਨੇ ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪੈਰੈ ਤਾਂ ਰਾਵੈ ਲਾਲ ਪਿਆਰੀ। ਜਿਵੇਂ ਦੁਨੀਆਂ ਦੇ ਹੋਰ ਕਰਮ ਕਾਂਡ ਫਿਰ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਉਦਾਹਰਨ ਇਹੀ ਹੈ ਸਤਿਗੁਰਾਂ ਨੇ ਵਰਤੀ ਕਿ ਜਿਵੇਂ ਇੱਕ ਕੰਤ ਨਾਲ ਜੁੜੀ ਹੋਈ ਦਾ ਸ਼ਿੰਗਾਰ ਪ੍ਰਵਾਨ ਹੈ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵੀ ਇਵੇਂ ਬਿਰਥਾ ਜਾਏ। ਉਹਨਾਂ ਨੇ ਸੱਚ ਦਾ ਸ਼ਿੰਗਾਰ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾਇਆ ਹੁੰਦਾ।
ਮੈਂ ਮਾਰ ਮੁਈਏ ਤੂੰ ਚੱਲ ਗੁਰ ਕੈ ਪਾਏ।
ਇਹ ਆਤਮਕ ਮੌਤੇ ਮਰੇ ਹੋਏ ਜਗਿਆਸੂ ਜੀਵ, ਤੂੰ ਆਪਣੇ ਅੰਦਰੋਂ ਹਉਮੈ ਨੂੰ ਮਾਰ ਤੇ ਸਦਾ ਗੁਰੂ ਦੀ ਆਗਿਆ ਵਿੱਚ ਤੁਰ। ਗੁਰਬਾਣੀ ਨੇ ਨਿਰਣਾ ਦਿੱਤਾ, ਕਬੀਰ ਜਾਨ ਦੇ ਨਹਾਉ ਮੂਆ, ਪਾਸ਼ੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਪਰਮਾਤਮਾ ਕਿਤੇ ਦੂਰ ਨਹੀਂ, ਜਦੋਂ ਅੰਦਰੋਂ ਹਉਮੈ ਨੂੰ ਖਤਮ ਕਰ ਲਵੇਗਾ, ਅੰਦਰ ਜੋ ਬਚੇਗਾ ਉਹ ਪਰਮਾਤਮਾ। ਜਿਵੇਂ ਆਪਾਂ ਧਰਤੀ ਵਿੱਚੋਂ ਪਾਣੀ ਕੱਢਣਾ ਹੋਵੇ, ਪਹਿਲਾਂ ਮਿੱਟੀ ਪਰੇ ਕਰਦੇ ਹਾਂ, ਫਿਰ ਰੇਤ ਪਰੇ ਕਰੀਦੀ ਹੈ, ਫਿਰ ਕੰਕਰੀਟ ਦਲ ਦਲ। ਐਸਾ ਵੀ ਹੁੰਦਾ ਕਿ ਕਈ ਥਾਵਾਂ ਤੇ ਸ਼ਬਦ ਵਰਤੇ ਜਾਂਦੇ ਨੇ ਪਿੰਡਾਂ ਵਿੱਚ ਵੀ ਬੋਰ ਕਰ ਰਹੇ ਸਾਂ ਤੇ ਥੱਲੇ ਇੱਕਦਮ ਇਹੋ ਜਿਹੀ ਮਿੱਟੀ, ਇਹੋ ਜਿਹੀ ਤਹਿ ਆ ਗਈ ਜਿਲੜ ਜੀ ਕਿ ਉੱਥੋਂ ਹੁਣ ਅੱਗੇ ਤੁਰਿਆ ਹੀ ਨਹੀਂ ਜਾਂਦਾ। ਇਹ ਸਾਰੀ ਅੰਦਰ ਦੀ ਜਿਹੜੀ ਵਿਕਾਰਾਂ ਦੀ ਤਹਿ ਹੈ ਨਾ, ਜਦੋਂ ਇਹਨੂੰ ਇੱਕ ਇੱਕ ਕਰਕੇ ਬਾਹਰ ਕੱਢੀ ਜਾਵਾਂਗੇ, ਜੋ ਥੱਲੇ ਬਚੇਗਾ ਉਹ ਪਰਮਾਤਮਾ। ਜਿਵੇਂ ਮਿੱਟੀ ਕੱਢੋ, ਰੇਤ ਕੱਢੋ, ਕੰਕਰੀਟ ਕੱਢੋ ਤੇ ਥੱਲੇ ਪਾਣੀ ਹੈ ਨਾ, ਇਸੇ ਤਰ੍ਹਾਂ ਪਰਮਾਤਮਾ ਬਾਹਰ ਨਹੀਂ। ਕਬੀਰ ਜਾਂ ਦਿਨ ਹਉ ਮੂਆ, ਜਿਸ ਦਿਨ ਅੰਦਰੋਂ ਮਰ ਗਏ ਤੇ ਜੋ ਕੁਝ ਮਗਰ ਬਚਿਆ ਉਹ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਇਸ ਕਰਕੇ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਆਪਣੇ ਅੰਦਰੋਂ ਹੀ ਪ੍ਰਭੂ ਨੂੰ ਪਾ ਲਿਆ।
ਹਰ ਵਾਰ ਰਾਵੇ ਸਦਾ ਮੋਈਏ, ਨਿਜ ਘਰ ਵਾਸਾ ਪਾਏ।
ਇਹ ਮੋਈਏ ਸਦਾ ਤੂੰ ਫਿਰ ਆਪਣੇ ਪ੍ਰਭੂ ਨੂੰ ਰਾਵੇਂਗੀ ਭਾਵ ਸਿਮਰੇਂਗੀ, ਉਹਦੇ ਮਿਲਾਪ ਦਾ ਰੰਗ ਮਾਣੇਗੀ ਤੇ ਤੈਨੂੰ ਨਿਜ ਘਰ ਵਾਸਾ ਭਾਵ ਸੇਵਾ ਮਿਲ ਜਾਵੇਗਾ। ਕਦੇ ਤੈਨੂੰ ਦੁਹਾਗਣ ਨਹੀਂ ਬਣਨਾ ਪਵੇਗਾ, ਕਦੇ ਤੈਨੂੰ ਰੰਡੇਪਾ ਨਹੀਂ ਵੇਖਣਾ ਪਵੇਗਾ, ਕਿਉਂਕਿ ਹਰ ਕੀ ਨਾਰ ਸੋ ਸਰਬ ਸੁਹਾਗਣ, ਉਹ ਤਾਂ ਸਦਾ ਲਈ ਸੁਹਾਗਣ ਬਣ ਜਾਂਦੀ ਹੈ। ਅਕਾਲ ਮੂਰਤ ਵਰ ਪਾਇਆ ਅਬਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਨਾ ਉਹ ਮਰੇ ਨਾ ਹੋਵੇ ਸੋਗ, ਉਹ ਕਦੇ ਨਹੀਂ ਮਰਦਾ। ਇਸ ਕਰਕੇ ਅਸੀਂ ਕਦੇ ਵੀ ਦੁਹਾਗਣ ਨਹੀਂ ਬਣਾਂਗੇ, ਸਦਾ ਸੁਹਾਗਣ ਬਣਨਾ ਤੇ ਇੱਕ ਸਰਬ ਵਿਆਪਕ ਕੰਤ ਪ੍ਰਭੂ ਨਾਲ ਜੁੜ ਜਾਈਏ।
ਨਿਜ ਘਰ ਵਾਸਾ ਪਾਏ ਸ਼ਬਦ ਵਜਾਏ, ਸਦਾ ਸੁਹਾਗਣ ਨਾਰੇ।
ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲਿਆ ਨਾ, ਉਹ ਫਿਰ ਸਦਾ ਸੁਹਾਗਣ, ਉਹਨਾਂ ਨੂੰ ਕਦੇ ਵੀ ਦੁਹਾਗਣ ਨਹੀਂ ਬਣਨਾ ਪੈਂਦਾ, ਕਿਉਂਕਿ ਨਿਜ ਘਰ ਵਾਸਾ ਪਾਏ ਉਹਨਾਂ ਨੂੰ ਪ੍ਰਭੂ ਦੇ ਹਜ਼ੂਰ ਸਦਾ ਲਈ ਵਸੇਬਾ ਮਿਲ ਜਾਂਦਾ। ਉਹ ਫਿਰ ਰਾਂਡ ਨਾ ਮੈਲੇ ਵੇਸੈ, ਉਹ ਕਦੇ ਮੈਲੇ ਵੇਸ ਵਾਲੀਆਂ ਨਹੀਂ ਅਖਵਾਉਣਗੀਆਂ, ਕਦੇ ਉਹਨਾਂ ਨੂੰ ਰੰਡੇਪਾ ਨਹੀਂ ਵੇਖਣਾ ਪਵੇਗਾ। ਉਹ ਆਤਮਾਵਾਂ ਸਦਾ ਕੰਤ ਵਾਲੀਆਂ ਬਣ ਜਾਣਗੀਆਂ ਤੇ ਜਿਨ੍ਹਾਂ ਨੇ ਅਲਪ ਸ਼ਕਤੀਆਂ ਨੂੰ ਕੰਤ ਮੰਨ ਲਿਆ, ਉਹ ਅੱਜ ਸੁਹਾਗਣ ਤੇ ਕੱਲ ਨੂੰ ਉਹ ਚੜ੍ਹਾਈ ਕਰ ਗਏ ਤੇ ਆਪਣੇ ਆਪ ਹੀ ਉਹਨਾਂ ਕਹਿਣਾ ਵੀ ਹੁਣ ਆਪਾਂ ਹੁਣ ਕੋਈ ਹੋਰ ਕੰਤ ਲੱਭੀਏ। ਇਸ ਕਰਕੇ ਸਦਾ ਉਹ ਪ੍ਰਭੂ ਜਿਹੜਾ ਹੋਂਦ ਵਾਲਾ ਹੈ, ਜਿਹੜਾ ਕਦੇ ਆਉਂਦਾ ਤੇ ਜਾਂਦਾ ਨਹੀਂ, ਉਸ ਪ੍ਰਭੂ ਨਾਲ ਜੁੜ ਕੇ ਹੀ ਉਹਨਾਂ ਨੇ ਆਪਣੇ ਆਪ ਨੂੰ ਸਦਾ ਸੁਹਾਗਣ ਬਣਾ ਲਿਆ।
ਫਿਰ ਰਲੀ ਆਲਾ ਜੋਬਣ ਬਾਲਾ, ਅਨ ਦਿਨ ਕੰਤ ਸਵਾਰੇ।
ਪ੍ਰਭੂ ਜਿਹੜਾ ਨਾ ਉਹ ਆਨੰਦ ਦਾ ਸੋਮਾ ਹੈ। ਜੋਬਨ ਦਾ ਅਰਥ ਹੈ ਉਹ ਸਦਾ ਆਪਣੀ ਸ਼ਕਤੀ ਦਾ ਮਾਲਕ ਹੈ, ਉਹਦਾ ਜੋਬਨ ਕਦੇ ਖਤਮ ਨਹੀਂ ਹੁੰਦਾ। ਦਿਨੇ ਰਾਤ ਜਿਹੜੇ ਜੀਵ ਉਹਦੇ ਨਾਲ ਜੁੜ ਗਏ ਉਹਨਾਂ ਨੂੰ ਪ੍ਰਭੂ ਨੇ ਸਵਾਰ ਦਿੱਤਾ ਹੈ। ਇਸੇ ਕਰਕੇ ਸਾਨੂੰ ਵੀ ਇਹ ਸਮਝਾਇਆ ਗਿਆ ਕਿ ਆ ਮਨੁੱਖਾ ਜੀਵਨ ਇੱਕ ਜੋਬਨ ਹੈ, ਢੁੱਕਵਾਂ ਸਮਾਂ ਹੈ ਪ੍ਰਭੂ ਨੂੰ ਮਿਲਣ ਦਾ, ਤੇ ਜਦੋਂ ਇਹ ਜੋਬਨ ਢਲ ਗਿਆ ਫਿਰ ਕੀ ਕਰੋਗੇ। ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਐਸਾ ਦ੍ਰਿਸ਼ਟਾਂਤ ਵਰਤਿਆ, ਰੰਗ ਮਾਣ ਲੈ ਪਿਆਰਿਆ ਜਾਂ ਜੌਬਨ ਨੋ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਬਾਬਾ ਜੀ ਕਹਿੰਦੇ ਜਿਹੜਾ ਜੋਬਨ ਪਰਮਾਤਮਾ ਨਾਲ ਜੁੜ ਗਿਆ, ਜੇ ਉਹ ਢਲ ਵੀ ਗਿਆ ਤੇ ਕੋਈ ਫਿਕਰ ਨਹੀਂ, ਤੇ ਜੇ ਕੋਈ ਕਵੇ ਵੀ ਮੇਰੀ ਜਵਾਨੀ ਕਾਇਮ ਹੈ ਪਰ ਉਹ ਆਪਣੇ ਗੁਰੂ ਤੇ ਪਰਮਾਤਮਾ ਨਾਲ ਨਹੀਂ ਜੁੜੇ, ਉਹ ਜਵਾਨੀਆਂ ਵੀ ਸੁੱਕਦੀਆਂ ਤੇ ਕਮਲਾਉਂਦੀਆਂ ਬਰਬਾਦ ਹੁੰਦੀਆਂ ਵੇਖੀਆਂ ਗਈਆਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਸ਼ਰਤ ਇਹ ਕਿ ਪਰਮਾਤਮਾ ਨਾਲ ਪ੍ਰੀਤ ਹੋਵੇ, ਗੁਰੂ ਨਾਲ ਪ੍ਰੀਤ ਹੋਵੇ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ, ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਪਤਾ ਨੀ ਕਿੰਨੇ ਕੁ ਜੋਬਨ ਸੁੱਕ ਗਏ ਨੇ, ਕਮਲਾ ਗਏ ਨੇ। ਜੇ ਪਰਮਾਤਮਾ ਨਾਲ ਪ੍ਰੀਤੀ ਨਹੀਂ ਤੇ ਬੰਦਾ ਕਹੀ ਜਾਂਦਾ ਮੇਰੇ ਤੇ ਜੋਬਨ ਬੜਾ ਹੈ, ਸਾਹਿਬ ਕਹਿੰਦੇ ਉਹ ਪਤਾ ਕੀ ਬਣੇਗਾ, ਉਹ ਬਣੇਗਾ ਗੰਦਗੀ ਦਾ ਕੀੜਾ। ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਕਰਨਾ ਤੇ ਇਹ ਹੈ ਕਿ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿੰਨੇ ਸੁੰਦਰ ਰੂਪ ਦਿੱਤਾ, ਜਿੰਨੇ ਜੋਬਨ ਦਿੱਤਾ, ਜਵਾਨੀ ਦਿੱਤੀ ਹੈ, ਇਹ ਜਵਾਨੀ ਉਹਦੇ ਨਾਲ ਆਪਾਂ ਜੋੜੀਏ। ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਪ੍ਰਭੂ ਨੂੰ ਸਦਾ ਨਵਾਂ ਨਰੋਆ, ਪ੍ਰਭੂ ਨੂੰ ਸਦਾ ਆਨੰਦ ਦਾ ਸੋਮਾ ਦੱਸਿਆ ਹੈ।
ਹਰ ਵਰ ਸੁਹਾਗੋ ਮਸਤਕ ਭਾਗੋ, ਸੱਚੇ ਸ਼ਬਦ ਸੁਹਾਏ।
ਜਿਹੜੀ ਜੀਵ ਰੂਪੀ ਇਸਤਰੀ ਆਪਣੇ ਆਪ ਨੂੰ ਸ਼ਬਦ ਦੁਆਰਾ ਸਵਾਰ ਲੈਂਦੀ ਹੈ ਨਾ, ਉਹ ਫਿਰ ਸਦਾ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ। ਉਹਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ, ਕਿਉਂਕਿ ਉਹਨਾਂ ਨੂੰ ਸਦਾ ਪ੍ਰਭੂ ਕੰਤ ਦਾ ਜਿਹੜਾ ਮਿਲਾਪ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਸੁਹਾਗਣ ਵਾਲੀ ਅਵਸਥਾ ਬਣੀ ਰਹਿੰਦੀ ਹੈ।
ਨਾਨਕ ਕਾਮਣ ਹਰ ਰੰਗ ਰਾਤੀ, ਜਾ ਚੱਲੈ ਸਤਿਗੁਰ ਪਾਏ।
ਨਾਨਕ ਉਹ ਕਾਮਣ, ਉਹ ਜੀਵ ਰੂਪੀ ਇਸਤਰੀ ਪ੍ਰਭੂ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਜਿਹੜੀ ਸਤਿਗੁਰੂ ਦੇ ਹੁਕਮ ਵਿੱਚ ਤੁਰਦੀ ਹੈ। ਨਹੀਂ ਤਾਂ ਦੁਨੀਆਂ ਦੇ ਰੰਗ ਤਮਾਸ਼ੇ ਬਹੁਤਿਆਂ ਨੂੰ ਤਾਂ ਪ੍ਰਭੂ ਦੇ ਰੰਗ ਵੱਲ ਆਉਣ ਹੀ ਨਹੀਂ ਦਿੰਦੇ। ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਰੰਗ ਵਿੱਚ ਰੰਗ ਲਿਆ ਨਾ, ਉਹ ਫਿਰ ਆਖਦੇ ਨੇ ਕਿ ਤੇਰਾ ਇੱਕੋ ਨਾਮ ਮਜੀਠੜਾ ਰੱਤਾ, ਮੇਰਾ ਚੋਲਾ ਸੱਦ ਰੰਗ ਢੋਲਾ। ਜੇ ਭਾਈ ਵਿਧੀ ਚੰਦ ਵਰਗੇ ਜਗਿਆਸੂ ਤੇ ਕਿਰਪਾ ਹੁੰਦੀ ਹੈ ਨਾ, ਤੇ ਪੁੱਛਿਆ ਵੀ ਸਤਿਗੁਰੂ ਇਸ ਸਿੱਖ ਦਾ ਟਿਕਾਣਾ ਕਿੱਥੇ ਕਿੱਥੇ ਥਾਂ ਦਿੱਤੀ ਜੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਸੀਨਾ ਖੋਲ ਦਿੰਦੇ ਨੇ, ਕਹਿੰਦੇ ਨੇ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ। ਤੇ ਜਦੋਂ ਉਸ ਜਗਿਆਸੂ ਨੂੰ ਕਿਹਾ ਗਿਆ ਕਿ ਕੁਝ ਮੰਗ, ਤੇ ਪਤਾ ਸੁਰਤ ਕਿੰਨੀ ਉੱਚੀ ਹੋ ਗਈ, ਕਹਿਣ ਲੱਗੇ ਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਹਚਾ ਅਭੰਗ। ਰੰਗ ਵਿੱਚ ਰੰਗੇ ਹੋਏ ਦੀ ਇਹ ਨਿਸ਼ਾਨੀ ਹੈ ਕਿ ਉਹ ਗੁਰੂ ਤੋਂ ਬਿਨਾਂ ਇੱਧਰ ਉੱਧਰ ਸੱਜੇ ਖੱਬੇ ਕਦੇ ਭਟਕਦਾ ਕੋਈ ਨਹੀਂ। ਸਤਿਗੁਰੂ ਕਿਰਪਾ ਕਰਨ, ਜਿਹੜੇ ਗੁਰੂ ਦੇ ਹੁਕਮ ਰਜਾਈ ਚੱਲਦੇ ਨੇ ਉਹਨਾਂ ਨੂੰ ਹੀ ਰੰਗ ਵਿੱਚ ਰੰਗੇ ਹੋਏ ਸਮਝਣਾ ਚਾਹੀਦਾ। ਦੂਜੇ ਤਾਂ ਭਾਵੇਂ ਅਨੇਕਾਂ ਰੰਗ ਤਮਾਸ਼ੇ ਮਾਨਣ, ਜ਼ਿੰਦਗੀ ਵਿੱਚ ਰੰਗ ਉਹਨਾਂ ਦਾ ਫਿੱਕਾ ਹੀ ਰਹਿੰਦਾ, ਕਿਉਂਕਿ ਉਹ ਆਪਣੇ ਪ੍ਰਭੂ ਦੇ ਮਜੀਠ ਰੰਗ ਵਿੱਚ ਨਹੀਂ ਰੰਗੇ ਗਏ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ। ਨਾਨਕ ਕਾਮਣ ਹਰ ਰੰਗ ਰਾਤੀ, ਜਾ ਚੱਲੈ ਸਤਿਗੁਰ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।